ਆਸਾ ਰਾਗ ਦੇ ਵਿੱਚ 351 ਅੰਗ ਦੇ ਉੱਪਰੋਂ ਹੀ ਪਹਿਲਾ ਸ਼ਬਦ। ਸੋ ਇਸ ਰਾਗ ਦਾ ਇਹ ਪਾਵਨ ਅੱਠਵਾਂ ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਆਸਾ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਮਹਾਰਾਜ ਆਸਾ ਰਾਗ ਦੀ ਪਾਵਨ ਬਖਸ਼ਿਸ਼ ਕਰਦੇ ਹਨ। ਸੋ ਇਹ ਆਸਾ ਰਾਗ ਜੋ ਹੈ, ਇਸ ਰਾਗ ਨੂੰ ਅੰਮ੍ਰਿਤ ਵੇਲੇ ਗਾਇਨ ਕੀਤਾ ਜਾਂਦਾ ਹੈ। ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਆਸਾ ਦੀ ਵਾਰ ਜਿਵੇਂ ਆਪਾਂ ਸ਼ਰਵਣ ਕਰਦੇ ਹਾਂ, ਇਸੇ ਰਾਗ ਵਿੱਚੋਂ ਹੈ। ਮਹਾਰਾਜ ਜੀ ਫਰਮਾਉਂਦੇ ਹਨ ਕਿ ਆਰਾਮ ਨਾਮ ਫਲ ਹੋਊਗਾ। ਆਰਾਮ ਨਾਮ ਜਪਣਾ ਜਿਹੜਾ ਹੈ, ਇਹ ਉਸ ਵੇਲੇ ਤੋਂ ਫਲ ਪ੍ਰਾਪਤ ਹੋਇਆ ਹੈ ਕਦੋਂ ਕਰਮ ਕਰਤੂਤ ਬੇਲ ਬਿਸਤਾਰੀ, ਜਿਹੜਾ ਨਿਸ਼ਕਾਮ ਕਰਮਾਂ ਦੀ ਜੋ ਕਰਤੂਤ ਕਰਤੱਵਤਾ ਕਰਨੀਆਂ ਨਾ, ਨਿਸ਼ਕਾਮ ਕਰਮ ਉਹ ਹੁੰਦੇ ਨੇ ਜਿਵੇਂ ਨਿਹਕਾਮ, ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਰਨੀ। ਇੱਕ ਸੇਵਾ ਹੁੰਦੀ ਹੈ ਜਿਹ 'ਚ ਆਪਣੀ ਕੋਈ ਇੱਛਾ ਹੁੰਦੀ ਆ, ਕਾਮਨਾ ਕਰਦੇ ਹਾਂ ਆਪਾਂ, ਪਰ ਸਤਿਗੁਰੂ ਮਹਾਰਾਜ ਕਹਿੰਦੇ ਜਾਂ ਬੰਦਗੀ ਕਰਨੀ ਹੈ, ਇਹਦੇ ਵਿੱਚ ਭਾਈ ਨਿਸ਼ਕਾਮ ਹੋ ਕੇ ਚੱਲੇ, ਕੋਈ ਸੇਵਾ ਵੀ ਕਰਨੀ ਹੈ ਤਾਂ ਵੀ ਨਿਸ਼ਕਾਮ ਹੋ ਕੇ ਕਰੇ। ਸੋ ਜਿਵੇਂ ਨਿਸ਼ਕਾਮ ਕਰਮਾਂ ਦੀ ਜੋ ਕਰਤੂਤ ਭਾਵ ਕਰਤੱਵਤਾ ਹੈ, ਇਹ ਉੱਤਮ ਵੇਲ ਵਿਸਥਾਰੀ ਤੋਂ ਭਾਵ ਹੈ ਫੈਲੀ ਹੋਈ ਹੈ। ਨਿਸ਼ਕਾਮ ਕਰਮ ਪਹਿਲਾਂ ਸੇਵਾ ਕਰਦੇ ਹੋਏ ਨਿਹਕਾਮੀ, ਅਤੇ ਇਸ ਕਾ ਹੋਤ ਪ੍ਰਾਪਤ ਸੁਆਮੀ, ਫਿਰ ਕਹਿੰਦੇ ਨੇ ਰਾਮ ਨਾਮ ਫਲ ਹੋਊਗਾ। ਆਰਾਮ ਨਾਮ ਵਾਹਿਗੁਰੂ ਵਾਹਿਗੁਰੂ ਜਿਹੜਾ ਜਪਣਾ ਹੈ, ਇਹ ਉਸ ਵੇਲੇ ਤੋਂ ਫਲ ਪ੍ਰਾਪਤ ਹੋਇਆ ਹੈ। ਤਿਸ ਰੂਪ ਨਾਰੇਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ। ਸੋ ਜਿਸਨੇ ਅਨਾਹਦ ਹੁੰਦਾ ਇੱਕ ਰਸ ਗੁਰ ਸ਼ਬਦ ਨੂੰ, ਵਾਜੈ ਦਾ ਮਤਲਬ ਹੁੰਦਾ ਉਚਾਰਿਆ, ਜਿਨ੍ਹਾਂ ਨੇ ਇੱਕ ਰਸ ਗੁਰ ਸ਼ਬਦ ਨੂੰ ਉਚਾਰਿਆ, ਇੱਕ ਰਸ ਲਗਾਤਾਰ ਪਾਠ ਕਰਦੇ ਨੇ, ਅਭਿਆਸ ਕਰਦੇ ਨੇ, ਸਿਮਰਨ ਕਰਦੇ ਨੇ, ਮਨ ਬਾਣੀ ਸਰੀਰ ਕਰਕੇ ਬਿਰਤੀ ਇੱਕ ਹੋ ਜਾਂਦੀ ਹੈ। ਜਿਸ ਨਿਰੰਜਨ ਪਰਮਾਤਮਾ ਦੀ ਕੋਈ ਰੂਪ ਰੇਖ ਨਹੀਂ ਹੈ, ਸੋ ਤਿਸ ਰੂਪ ਨਾ ਰੇਖ, ਉਹ ਪਰਮਾਤਮਾ ਉਸ ਜਗਿਆਸੂ ਨੂੰ ਪ੍ਰਾਪਤ ਹੋਇਆ ਜਿਹਨੇ ਇੱਕ ਰਸ ਸ਼ਬਦ ਨੂੰ ਉਚਾਰਨ ਕੀਤਾ। ਦੂਜੀ ਇਸ ਪ੍ਰਕਾਰ ਹੈ ਕਿ ਨਿਸ਼ਕਾਮ ਕਰਮਾਂ ਦੀ ਜੋ ਕਰਤੱਵਤਾ ਹੈ, ਇਹ ਉੱਤਮ ਵੇਲ ਵਿਸਥਾਰੀ ਹੈ। ਰਾਮ ਨਾਮ ਜਪਣਾ ਇਹਨੂੰ ਫੁੱਲ ਲੱਗਿਆ, ਬ੍ਰਹਮ ਗਿਆਨ ਰੂਪ ਫਲ ਪ੍ਰਾਪਤ ਹੋਇਆ ਹੈ। ਸੋ ਜਿਸ ਨਿਰੰਜਨ ਦਾ ਕੋਈ ਰੂਪ ਰੇਖਾ ਨਹੀਂ ਪਰਮਾਤਮਾ ਦਾ, ਸੋ ਹੱਦ ਤੋਂ ਰਹਿਤ ਹੈ, ਜੋ ਅਨਾਹਦ ਤੋਂ ਭਾਵ ਹੱਦ ਤੋਂ ਰਹਿਤ ਹੈ, ਐਸਾ ਜੋ ਸ਼ਬਦ ਤੋਂ ਭਾਵ ਹੈ ਬ੍ਰਹਮ ਹੈ। ਵਾਜਾ ਹੁੰਦਾ ਪ੍ਰਗਟ ਕੀਤਾ, ਇੱਕ ਵਾਜਾ ਹੁੰਦਾ ਉਚਾਰਨਾ, ਇੱਕ ਵਾਜਾ ਹੁੰਦਾ ਪ੍ਰਗਟ ਕਰਨਾ। ਇਹਦੇ ਦੋ ਭਾਵ ਅਰਥ ਹੋਏ ਨੇ ਕਿ ਇਹ ਉਸ ਫਲ ਦਾ ਰਸ ਪ੍ਰਾਪਤ ਹੋਇਆ ਜਿਹੜਾ ਅੰਦਰ ਵਾਜੇ ਵੱਜ ਪਏ ਨੇ, ਸਿਮਰਨ ਜਿਹੜਾ ਅੰਦਰ ਸ਼ੁਰੂ ਹੋ ਜਾਂਦਾ ਆਪਣੇ ਆਪ ਹੀ। ਅਸਲ ਵਿੱਚ ਇੱਥੇ ਤੱਕ ਹੀ ਆਪਾਂ ਬੋਲ ਕੇ ਸੁਣਾ ਸਕਦੇ ਹਾਂ, ਹੁਣ ਇਸ ਤੋਂ ਅੱਗੇ ਅਵਸਥਾ ਦਾ ਕੋਈ ਅਨੁਭਵ ਕਰੇ ਤਾਂ ਉਹਨੂੰ ਵੀ ਪਤਾ ਹੁੰਦਾ। ਇਹਦੀ ਵਿਆਖਿਆ ਨਹੀਂ ਹੋ ਸਕਦੀ ਹੈ ਕਿ ਉਹ ਕਿਸ ਪ੍ਰਕਾਰ ਅੰਦਰ ਹੁੰਦਾ। ਕਰੇ ਵਖਿਆਣ ਜਾਣੈ ਜੇ ਕੋਈ, ਅੰਮ੍ਰਿਤ ਪੀਵੈ ਸੋਈ ਰਹਾਉ। ਜਿਹੜਾ ਕੋਈ ਹੁਣ ਗੁਰਮੁਖ ਰਾਮ ਨਾਮ ਨੂੰ ਕਥਨ ਕਰਦਾ, ਪਰਮਾਤਮਾ ਦਾ ਨਾਮ ਜਪਦਾ, ਭਾਈ ਉਹੀ ਬ੍ਰਹਮਾਨੰਦ ਰੂਪੀ ਅੰਮ੍ਰਿਤ ਪੀਂਦਾ ਹੈ, ਵਿਸ਼ਰਾਮ ਦੇ ਕੇ ਕਹਿੰਦੇ ਮਹਾਰਾਜ। ਹੁਣ ਇਸ ਗੱਲ ਨੂੰ ਦੱਸਦੇ ਨੇ ਆਪਾਂ ਨੂੰ ਕਿ ਬ੍ਰਹਮਾਨੰਦ ਰੂਪ ਅੰਮ੍ਰਿਤ ਪੀਣ ਵਾਲੇ ਨੂੰ ਇਹ ਕਥਾ ਦੀ ਸਮਝ ਲੱਗਦੀ ਹੈ। ਹੁਣ ਜਿਹੜੇ ਲੋਕ ਸਿਰਫ ਗੁਰਬਾਣੀ ਦੇ ਅਰਥ ਹੀ ਕਰਦੇ ਨੇ, ਨਾ ਕੋਈ ਸਿਮਰਨ, ਨਾ ਬੰਦਗੀ, ਨਾ ਕੋਈ ਨਿਤਨੇਮ, ਨਾ ਕੋਈ ਰਹਿਤ ਬਹਿਤ, ਉਹ ਅਸਲ 'ਚ ਗੁਰਬਾਣੀ ਦੀ ਵਿਆਖਿਆ ਨੂੰ ਸਹੀ ਢੰਗ ਨਾਲ ਕਰ ਨਹੀਂ ਸਕਦੇ। ਸੋ ਜਿਵੇਂ ਇੱਕ ਕਾਰੀਗਰ ਹੈ, ਇੱਕ ਕੋਈ ਅੱਛਾ ਚਿੱਤਰਕਾਰ ਚੀਜ਼ ਦੇ ਵਿੱਚ ਜਾਨ ਪਾ ਦਿੰਦਾ, ਬਹੁਤ ਇਹ ਚਿੱਤਰਕਾਰ ਕਿਸੇ ਦੀ ਤਾਂ ਤਸਵੀਰ ਸੋ 100 ਰੁਪਏ ਦੀ ਵਿਕਦੀ ਹੈ, ਕਿਸੇ ਦੀ ਬਣਾਈ ਹੋਈ 1 ਲੱਖ ਰੁਪਏ ਦੀ ਵਿਕਦੀ ਹੈ, ਉਹ 'ਚ ਕੋਈ ਗੱਲ ਹੁੰਦੀ ਹੈ? ਕਿਉਂਕਿ ਉਹਦੇ ਮਨ ਦੀ ਸੂਖਮਤਾ ਜਿੰਨੀ ਹੁੰਦੀ ਆ, ਅਨੁਭਵ ਹੁੰਦਾ, ਉਹ ਕਲਾਕਾਰ ਦੇ ਅੰਦਰ ਚੀਜ਼ ਹੁੰਦੀ ਹੈ। ਇਸੇ ਪ੍ਰਕਾਰ ਜਿਨ੍ਹਾਂ ਨੇ ਅੰਦਰੋਂ ਸਿਮਰਨ ਕੀਤਾ, ਅੰਦਰ ਅਵਸਥਾ ਪ੍ਰਾਪਤ ਹੋਈ ਹੈ, ਉਹ ਗੁਰਬਾਣੀ ਦੇ ਅਸਲ ਭਾਵ ਅਰਥ ਨੂੰ ਸਮਝਦੇ ਹੁੰਦੇ ਨੇ ਕਿ ਇਹ ਕੀ ਲਿਖਿਆ। ਜਿਹੜੇ ਸਿਰਫ ਪੈਸੇ ਕਮਾਉਣ ਲਈ ਉਟਾਰਾਂ ਮਾਰਦੇ ਨੇ, ਉਹ ਸਹੀ ਢੰਗ ਨਾਲ ਇਹਦੇ ਅਰਥ ਵਿਆਖਿਆ ਕਰ ਨਹੀਂ ਸਕਦੇ। ਜਿਨ ਪੀ ਆਸੇ ਮਸਤ ਪਏ ਹੈ ਟੂਟੇ ਬੰਧਨ ਫਾਹੇ, ਜਿਹਨੇ ਉਹ ਬ੍ਰਹਮਾਨੰਦ ਰੂਪੀ ਅੰਮ੍ਰਿਤ ਪੀਤਾ, ਹੁਣ ਉਹੀ ਮਸਤ ਹੋਵੇਗਾ, ਆਨੰਦ ਉਹਨੂੰ ਆਵੇਗਾ, ਉਹੀ ਇਹਦੀ ਵਿਆਖਿਆ ਕਰ ਸਕਦਾ ਹੈ ਕਿ ਇਸ ਪ੍ਰਕਾਰ ਕਿਰਪਾ ਹੁੰਦੀ ਆ। ਫਿਰ ਉਹਨਾਂ ਦੇ ਜਿਹੜੇ ਫਾਹੇ ਰੂਪ ਦੁਨਿਆਵੀ ਬੰਧਨ ਹੈ, ਉਹ ਸਾਰੇ ਟੁੱਟ ਗਏ, ਖਤਮ ਹੋ ਗਏ, ਮਹਾਰਾਜ ਦੀ ਕਿਰਪਾ ਹੋ ਗਈ। ਜੋਤੀ ਜੋਤ ਸਮਾਣੀ ਭੀਤਰ ਤਾਂ ਛੋਡੇ ਮਾਇਆ ਕੇ ਲਾਹੇ। ਜਿਹੜੇ ਹੁਣ ਮਾਇਆਵੀ ਲਾਭ ਸਾਰੇ ਲੋਕ ਲੈਂਦੇ ਫਿਰਦੇ ਨੇ, ਇਹ ਜਿਨ੍ਹਾਂ ਦੀ ਜੋਤੀ ਜਿਹੜੀ ਹੈ ਪਰਮਾਤਮਾ ਹੈ, ਜੋਤੀ ਤੋਂ ਭਾਵ ਪਰਮਾਤਮਾ, ਸੋ ਪਰਮਾਤਮਾ ਦੇ ਭੀਤਰ ਹੁੰਦਾ ਅੰਦਰ, ਇਹਦੀ ਜਿਹੜੀ ਜੋਤ ਹੈ ਜਾਂ ਭੇਦ ਹੋਈ ਜਿਸ ਇਨਸਾਨ ਦੀ, ਉਹ ਮਾਇਆ ਦੇ ਲਾਹੇ ਲੈਣੇ ਛੱਡ ਦਿੰਦਾ, ਉਹ ਫਿਰ ਨਾਮ ਦਾ ਹੀ ਲਾਹਾ ਖੜਦਾ। ਉਹਦੇ ਭਾਣੇ ਭਾਵੇਂ ਸਭ ਕੁਝ ਰੁੜ ਜੇ, ਉਹਨੂੰ ਕੋਈ ਮਤਲਬ ਨਹੀਂ, ਉਹਨੂੰ ਪਤਾ ਇਹ ਬੇਅਰਥੀ ਹੈ। ਇਸ ਕਰਕੇ ਫਿਰ ਉਹ ਜਿਨ੍ਹਾਂ ਦੇ ਅੰਦਰ ਸੁਰਤੀ ਬਿਰਤੀ ਕਾਇਮ ਹੋ ਕੇ ਪ੍ਰਕਾਸ਼ਤਾ ਹੋ ਜਾਂਦੀ ਹੈ, ਨਾਲੇ ਉਹਨਾਂ ਨੇ ਤਾਂ ਲੱਛਮੀ ਉਹੀ ਚਰਨਾਂ 'ਚ ਆ ਕੇ ਬੇਨਤੀਆਂ ਕਰੀ ਨੇ, ਸੇਵਾ ਲੈ ਲਓ, ਕੋਈ ਸੇਵਾ ਲੈ ਲਓ, ਦੇਵਤੇ ਕਹੀ ਜਾਂਦੇ, ਕੋਈ ਹੁਕਮ ਕਰੋ, ਸ਼ਕਤੀਆਂ ਕੋਲ ਐਵੇਂ ਖੜੀਆਂ ਰਹਿੰਦੀਆਂ, ਮੈਨੂੰ ਹੁਕਮ ਕਰੋ। ਉਹ ਕਹਿੰਦੇ ਕੋਈ ਲੋੜ ਨਹੀਂ, ਜਾਓ ਤੁਸੀਂ ਇੱਥੋਂ, ਮੈਨੂੰ ਬੰਦਗੀ ਕਰਨ ਦਿਓ, ਰਸ ਲੈਣ ਦਿਓ। ਉਹਦੇ ਤਾਂ ਵੈਸੇ ਹੀ ਸਾਰੇ ਦਾਸ ਹੀ ਬਣ ਜਾਂਦੇ ਹਨ। ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਪਵਨ ਤੇਰੀ ਮਾਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਹੁਤ ਉੱਚਾ ਉਪਦੇਸ਼ ਕਰ ਰਹੇ। ਜੇ ਕਿਸੇ ਦੀ ਕਿਸਮਤ ਹੋਵੇ, ਲੈਣ ਵਾਲਾ ਭਾਂਡਾ ਮੂਹਰੋਂ ਤਕੜਾ ਹੋਵੇ, ਸਭ ਕੁਝ ਲੈ ਜਾ ਸਕਦਾ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਜੋਤੀਆਂ ਵਿੱਚ ਤੇਰੇ ਹੀ ਰੂਪ ਨੂੰ ਦੇਖਿਆ ਸੀ, ਅਤੇ ਸਾਰੇ 14 ਭਵਨਾਂ ਵਿੱਚ ਤੇਰੀ ਜਿਹੜੀ ਮਾਇਆ ਤੋਂ ਭਾਵ ਹੈ, ਸਗਲ ਭਵਨ ਤੇਰੀ ਮਾਇਆ। ਇੱਥੇ ਮਾਇਆ ਦਾ ਅਰਥ ਦਇਆ ਵੀ ਲਾ ਲੈਣਾ, ਮਾਇਆ ਦਾ ਅਰਥ ਕਿਉਂਕਿ ਹੁਣ ਤੇਰੇ ਰੂਪ ਨੂੰ ਦੇਖਿਆ ਤਾਂ ਤੇਰੀ ਮਾਇਆ ਤੋਂ ਭਾਵ ਮਾਇਆ। ਸਭ ਜੋਤੀਆਂ ਵਿੱਚ ਅਤੇ ਸਾਰਿਆਂ ਰੂਪਾਂ ਵਿੱਚ ਤੈਨੂੰ ਦੇਖਿਆ, ਸਾਰੇ ਭਵਨ ਤੇਰੀ ਮਾਇਆ ਹੀ ਰਚਿਤ ਨੇ, ਤੇਰੀ ਮਾਇਆ ਤੋਂ ਰਚੇ ਹੋਏ ਨੇ। ਸਾਰਿਆਂ ਭਵਨਾਂ ਵਿੱਚ ਨਾਮ ਰੂਪ ਕਰਕੇ ਤੇਰੀ ਮਾਇਆ ਜਿਹੜੀ ਆ ਉਹ ਵਿਆਪਕ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰਬ ਜੋਤ ਰੂਪ ਤੇਰਾ ਦੇਖਿਆ, ਮੈਂ ਤਾਂ ਸਾਰੀਆਂ ਜੋਤਾਂ 'ਚ ਤੇਰਾ ਹੀ ਰੂਪ ਦੇਖਦਾ ਹਾਂ, ਤੈਨੂੰ ਹੀ ਦੇਖਿਆ, ਤੂੰ ਹੀ ਆ। ਨਾਮਦੇਵ ਜੀ ਨੇ ਦੇਖ ਲਓ ਕੂਕਰ 'ਚ ਭਗਵਾਨ ਨੂੰ, ਸੱਪ 'ਚ, ਸ਼ੇਰ 'ਚ, ਹੋਰ ਬਹੁਤ ਸਾਰੀਆਂ ਚੀਜ਼ਾਂ ਵਿੱਚ ਦੇਖਿਆ, ਕੋਈ ਦੈਂਤ ਆ ਗਿਆ ਉਹ 'ਚ, ਬੰਦੇ 'ਚ। ਮਹਾਰਾਜ ਦਸਵੇਂ ਪਾਤਸ਼ਾਹ ਨੇ ਜਦ ਕਿਹਾ, ਉਗਰਦੰਤੀ ਬਾਣੀ ਹੈ ਮਹਾਰਾਜ ਦੀ, ਉਹ ਦਸਮ ਗ੍ਰੰਥ ਤੋਂ ਬਾਹਰ ਹੈ। ਕਈ ਬਾਣੀਆਂ ਦਸਮ ਗ੍ਰੰਥ ਤੋਂ ਬਾਹਰ ਤਾਂ ਰਹਿ ਗਈਆਂ, ਮਹਾਰਾਜ ਨੇ ਵਚਨ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਨਹੀਂ ਜਾਣਾ, ਨਾ ਉੱਪਰ ਕਰਨੀ। ਦਸਮ ਗ੍ਰੰਥ 1428 ਅੰਗ 'ਤੇ ਸਮਾਪਤੀ ਕਰਤੀ। ਆ ਭਗਵਤੀ ਸਤੋਤਰ ਹੈ, ਬ੍ਰਹਮ ਕਵਚ ਹੈ, ਅਤੇ ਇਸੇ ਪ੍ਰਕਾਰ ਇਹ ਜਿਹੜੀਆਂ ਉਗਰਦੰਤੀ ਆਦਿਕ ਬਾਣੀਆਂ ਇਹ ਬਾਹਰ ਰਹਿ ਗਈਆਂ। ਫਿਰ ਜਿਹਦੀ ਬੁੱਧੀ ਉੱਚੀ ਹੁੰਦੀ ਹੈ, ਜਿਹਦੇ ਅੰਦਰ ਓਨਾ ਗਿਆਨ ਹੁੰਦਾ, ਉਹਨੂੰ ਤਾਂ ਪਤਾ ਕਿ ਲਿਖਿਆ ਹੋਇਆ। ਆਮ ਜਿਹੜੇ ਆ ਸਧਾਰਨ ਜੇ ਮਨੁੱਖ ਨੇ, ਰੌਲੇ ਕੇ ਸਿੱਖ, ਇਹਨਾਂ ਤੋਂ ਵਿਚਾਰਿਆਂ ਨੂੰ ਗਿਆਨ ਹੀ ਹੈ। ਨਾਲੇ ਮੈਨੂੰ ਇਹਨਾਂ 'ਤੇ ਤਰਸ ਆਉਂਦਾ ਵੀ ਜਿਹੜੀ ਤੁਹਾਡੀ ਹਾਲਤ ਹੋਣੀ ਪਰਲੋਕ ਵਿੱਚ, ਬਹਿ ਜਾ ਕਰਾ ਦੇਣੀ ਤੁਹਾਡੀ ਇੱਕ ਵਾਰ ਮਹਾਰਾਜ ਨੇ, ਬਹੁਤ ਕੁਟਾਪਾ ਪੈਂਦਾ ਫਿਰ। ਇੱਥੇ ਤਾਂ ਰੌਲਾ ਪਾ ਲਓ ਜਿਹੜਾ ਪਾਉਣਾ, ਪਰ ਅੱਗੇ ਤੁਹਾਨੂੰ ਬਹੁਤ ਜ਼ਿਆਦਾ ਔਖੇ ਹੋਣਾ ਪੈਣਾ ਸਾਰਿਆਂ ਨੂੰ। ਸੁਧਾਰ ਲਓ ਆਪਣਾ ਆਪ, ਜੇ ਸੁਧਾਰਿਆ ਜਾਂਦਾ ਤੁਹਾਡੇ ਕੋਲੋਂ। ਤਾਂ ਦਸਵੇਂ ਪਾਤਸ਼ਾਹ ਨੇ ਕਿਹਾ ਨਾ, ਪਹਿਲੇ ਦਸਵੇਂ 'ਚ ਕੋਈ ਫਰਕ ਨਹੀਂ, ਪਹਿਲੇ ਪਾਤਸ਼ਾਹ ਕਹਿੰਦੇ ਸਰਬ ਜੋਤ ਰੂਪ ਤੇਰਾ ਦੇਖਿਆ, ਹੁਣ ਤੇਰਾ ਹੀ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਤੂੰ ਹੀ ਹੈ, ਸਭ ਕੁਝ ਤੂੰ ਹੀ ਹੈ, ਤੂੰ ਹੀ ਹੈ। ਤੁਸੀਂ ਕਿਹਨੂੰ ਦੇਖਦੇ ਹੋ? ਆਪਾਂ ਬਾਹਰਲੇ ਆਕਾਰ ਨੂੰ ਦੇਖਦੇ ਹਾਂ। ਮਹਾਰਾਜ ਕਹਿੰਦੇ ਤੁਸੀਂ ਬਾਹਰਲੇ ਆਕਾਰ ਨੂੰ ਦੇਖਦੇ ਹੋ, ਜਿਵੇਂ ਭਗਤ ਰਵਿਦਾਸ ਜੀ ਲੋਕਾਂ ਨੂੰ ਕਹਿੰਦੇ, ਉਹ ਤੁਸੀਂ ਤਾਂ ਚਮਿਆਰ ਹੋ, ਚੰਮ ਦੇਖਦੇ ਹੋ, ਕਿਹਦਾ ਗੋਰਾ, ਕਿਹਦਾ ਕਾਲਾ, ਕਿਹਦੀ ਕਿਹੜੀ ਜਾਤੀ ਹੈ, ਤੁਸੀਂ ਤਾਂ ਇੱਥੇ ਹੀ ਫਸੇ ਹੋਏ ਹੋ। ਕਹਿੰਦੇ ਮੈਂ ਦੇਖਦਾ ਸਾਰਿਆਂ ਵਿੱਚ ਪਰਮਾਤਮਾ ਨੂੰ। ਕਲਗੀਧਰ ਪਿਤਾ ਜੀ ਤਾਂ ਦਵੈਤ ਏਕ ਰੂਪ ਹੋਵੇ ਗਏ, ਉਹ ਦੇਖ ਕੇ ਉਹ ਤਾਂ ਹਰੇਕ 'ਚ ਤੇਰੀ ਜੋਤ ਹੀ ਦੇਖਦੇ ਆ, ਤੂੰ ਹੀ ਆ। ਉਹ ਕਹਿੰਦੇ ਇਹ ਵੀ ਤੂੰ ਹੀ ਆ, ਕਿਸੇ ਅਵਤਾਰ ਦਾ ਨਾਂ ਲੈਂਦੇ ਕਹਿੰਦੇ ਇਹ ਵੀ ਤੂੰ ਹੀ ਹੈ। ਬੜੀ ਉੱਚੀ ਬਿਰਤੀ ਆ। ਆਮ ਲੋਕ ਕਹਿੰਦੇ ਨੇ ਇਹ ਜਿਹੜੇ ਅਵਤਾਰ ਨੇ ਜੀ, ਪੀਰ ਨੇ, ਹੋਰ ਨੇ, ਬੜੀ ਨਿੰਦਾ ਕਰਦੇ, ਸਾਰਿਆਂ ਦੀ ਨਿੰਦਿਆ, ਲੋਕਾਂ ਦੀ ਨਿੰਦਿਆ। ਕਿਸੇ ਨੂੰ ਨੇੜੇ ਲਾਓਗੇ ਵੀ ਕਿ ਸਾਰਿਆਂ ਨੂੰ ਨਿੰਦ ਕੇ ਭਜਾ ਦਿਓਗੇ। ਫਿਰ ਇਸ ਕਰਕੇ ਇਹ ਗੁਰਬਾਣੀ ਦੀ ਅਸਲੀਅਤ ਨੂੰ ਸਮਝਣਾ ਪੈਣਾ ਕਿ ਹਲਿਆ ਹਲਿਆ ਕਰਨ ਨਾਲ ਸਿੱਖੀ ਨਹੀਂ ਮਿਲ ਜਾਂਦੀ। ਰਾਰੈ ਰੂਪ ਨਿਰਾਲਮ ਬੈਠਾ, ਨਦਰ ਕਰੇ ਵਿੱਚ ਛਾਇਆ। ਹੁਣ ਰਾਰੇ ਦੁਆਰਾ ਕਥਨ ਕਰਦੇ ਨੇ, ਕਹਿੰਦੇ ਲੇਕਿਨ ਅੱਗੇ ਅੱਖਰਾਂ ਦਾ ਕੋਈ ਪ੍ਰਕਰਣ ਨਹੀਂ ਚੱਲਦਾ, ਇਸ ਲਈ ਇਹ ਅਰਥ ਇਸ ਪ੍ਰਕਾਰ ਹੈ। ਉਸ ਗਿਆਨਵਾਨ ਦਾ ਰੂਪ ਦੁਨਿਆਵੀ ਰਾਰਾ ਹੁੰਦਾ ਝਗੜਿਆਂ ਤੋਂ, ਰਾਰ ਹੁੰਦੀ ਝਗੜਾ। ਅਸਲ ਵਿੱਚ ਰਾਰਾ ਇਹ ਅੱਖਰ ਪਿੰਗਲ ਦੀ ਮਾਤਰਾ ਅਨੁਸਾਰ ਵੀ ਵਧਾ ਕੇ ਲਾਇਆ ਹੋਣਾ। ਝਗੜਿਆਂ ਤੋਂ ਨਿਰਾਲਮ ਹੁੰਦਾ ਅਸੰਗ ਹੋ ਕੇ ਬੈਠਾ। ਆਪ ਦੇਖੋ ਲੜਦੇ ਲੋਕ, ਲੜਦੀ ਦੁਨੀਆਂ, ਸਭ ਜੰਗਾਂ ਹੁੰਦੀਆਂ, ਆਪ ਨਿਰਾਲਮ ਬੈਠਾ ਦੇਖਦਾ, ਬੈਠਾ ਵੇਖਿਆ ਵੱਖ। ਅਕੇਲਾ। ਹੁਣ ਜਿਸ ਉੱਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਹਨ ਉਹ ਹਿਰਦੇ 'ਚ ਪਰਮੇਸ਼ੁਰ ਨੂੰ ਛਾਇਆ ਹੋਇਆ ਭਾਵ ਨਿਸ਼ਚੇ ਕਰਦਾ, ਕਹਿੰਦੇ ਵੀ ਫਲਾਨਾ ਤਾਂ ਛਾ ਗਿਆ, ਸਾਰੇ ਛਾ ਗਿਆ, ਪਰਮੇਸ਼ੁਰ ਹੀ ਛਾਇਆ ਹੋਇਆ ਸਾਰੇ ਕਿਤੇ, ਅਤੇ ਸਾਡੇ ਹਿਰਦਿਆਂ ਵਿੱਚ ਵੀ ਉਹੀ ਛਾਇਆ ਹੋਇਆ। ਸੋ ਜਿਵੇਂ ਅਸਮਾਨ ਵਿੱਚ ਸਾਰੇ ਬੱਦਲ ਛਾ ਜਾਂਦਾ, ਇਸੇ ਤਰ੍ਹਾਂ ਦਸਮ ਦੁਆਰ ਚੇਤਨਾ ਆਕਾਸ਼ ਵਿੱਚ ਹਿਰਦੇ ਵਿੱਚ ਉਹ ਛਾਇਆ ਹੋਇਆ ਸਭਨਾਂ ਦੇ। ਬੀਣਾ ਸ਼ਬਦ ਵਜਾਵੈ ਜੋਗੀ, ਦਰਸ਼ਨ ਰੂਪ ਅਪਾਰਾ, ਸ਼ਬਦ ਅਨਾਹਦ ਸੋ ਸਹੁਰਾਤਾ, ਨਾਨਕ ਕਹਿ ਵਿਚਾਰਾ। ਜੋ ਜਿਹੜੇ ਜੋਗੀ ਸਾਧੂ ਹੈ ਉਹ ਬੀਣਾ ਸ਼ਬਦ ਵਜਾਵੈ, ਸੁੰਦਰ ਗੁਰਾਂ ਦੇ ਉਪਦੇਸ਼ ਨੂੰ ਉਚਾਰਦਾ ਹੈ, ਸੋ ਉਹਨੂੰ ਅਪਾਰ ਸਰੂਪ ਪਰਮੇਸ਼ਰ ਦਾ ਦਰਸ਼ਨ ਹੁੰਦਾ। ਬੀਣਾ ਸ਼ਬਦ ਹੁੰਦਾ ਭਾਵ ਸੁੰਦਰ ਗੁਰਾਂ ਦੇ ਉਪਦੇਸ਼ ਨੂੰ ਉਚਾਰਨਾ, ਅਤੇ ਹੱਦ ਤੋਂ ਰਹਿਤ ਜੋ ਸ਼ਬਦ ਦਾ ਭਾਵ ਹੈ ਬ੍ਰਹਮ, ਬ੍ਰਹਮ ਹੈ ਨਾ, ਹੱਦ ਤੋਂ ਰਹਿਤ ਸ਼ਬਦ ਅਨਾਹਦ ਸੋ ਸਹੁਰਾਤਾ, ਨਾਨਕ ਕਹਿ ਵਿਚਾਰਾ। ਉਸ ਸਹੁ ਵਿਖੇ ਕਹਿੰਦੇ ਉਹ ਰੱਤਾ ਰਹਿੰਦਾ ਰੱਬ ਦਾ ਪਿਆਰਾ। ਗੁਰੂ ਜੀ ਕਹਿੰਦੇ ਨੇ ਕਿ ਅਸਾਂ ਨੇ ਵਿਚਾਰ ਕੇ ਇੱਕ ਬਚਨ ਕਿਹਾ, ਸਮੁੱਚੇ ਰੂਪ ਨਾਨਕ ਸਾਹਿਬ ਕਰ ਰਹੇ ਨੇ। ਆਸਾ ਮਹੱਲਾ ਪਹਿਲਾ, ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ। ਹੁਣ ਜਗਿਆਸੂ ਮਹਾਤਮਾ ਦੇ ਆਪਸੀ ਸੰਵਾਦ ਦੁਆਰਾ ਕਥਨ ਕਰਦੇ ਨੇ, ਇੱਕ ਪ੍ਰਾਪਤੀ ਦਾ ਇੱਛਕ ਜਗਿਆਸੂ ਹੈ, ਇੱਕ ਮਹਾਤਮਾ ਬ੍ਰਹਮ ਗਿਆਨੀ, ਦੋਨਾਂ ਦੇ ਆਪਸ ਵਿੱਚ ਜਿਵੇਂ ਬਚਨ ਹੁੰਦੇ ਨੇ ਉਹਨਾਂ ਬਾਰੇ ਜ਼ਿਕਰ ਕਰਦੇ ਹਨ। ਜਗਿਆਸੂ ਨੇ ਆ ਕੇ ਮਹਾਤਮਾ ਪਾਸ ਬੇਨਤੀ ਕੀਤੀ ਹੈ ਕਿ ਸੰਸਾਰ ਤੋਂ ਤਰਨਾ ਕਿਵੇਂ ਹੁੰਦਾ। ਮਹਾਤਮਾ ਨੇ ਕਿਹਾ ਸ਼ੁਭ ਗੁਣਾਂ ਕਰਕੇ ਤਰਨਾ ਹੁੰਦਾ, ਪਰ ਇਹ ਦੱਸ ਕਿ ਤੇਰੇ ਵਿੱਚ ਕੋਈ ਗੁਣ ਹੈ ਜਾਂ ਨਹੀਂ। ਜਗਿਆਸੂ ਕਹਿੰਦਾ, ਮੈਂ ਗੁਣ ਗੱਲਾਂ ਕੇ ਸਿਰ ਭਾਰ, ਗੱਲੀ ਗੱਲਾਂ ਸਿਰਜਣਹਾਰ। ਕਹਿੰਦਾ ਮੇਰੇ ਵਿੱਚ ਇਹੋ ਗੁਣ ਹੈ ਜੋ ਗੱਲਾਂ ਕਰਨ ਦੇ ਭਾਰ ਨੂੰ ਸਿਰ ਤੇ ਚੁੱਕਿਆ। ਅੱਜ ਦੀ ਦੁਨੀਆ ਜਿਵੇਂ ਗੱਲਾਂ ਬਹੁਤ ਕਰਦੇ, ਹੇ ਵਾਹਿਗੁਰੂ ਇਹਨਾਂ ਤੋਂ ਬਚਾਈ, ਬਸ ਗੱਲਾਂ ਹੀ ਕਰਦੇ ਆ, ਹੋਰ ਕੁਛ ਕਰਦੇ ਨਹੀਂ, ਪਾਠ ਨਹੀਂ ਕਰਦੇ, ਗੱਲਾਂ ਕਰਦੇ, ਸੰਸਾਰਕ ਗੱਲਾਂ ਹੀ ਗੱਲਾਂ ਦੇ ਸਿਰਜਣ ਵਾਲਾ ਹੋ ਰਿਹਾ ਜਗਿਆਸੂ ਅੱਜ ਕੱਲ੍ਹ। ਸੋ ਕਹਿੰਦੇ ਨੇ ਇੱਥੇ ਗਲੀ ਭਾਵ ਗਲੀਆਂ ਦਾ ਵਾਚਕ ਵੀ ਆ ਜਾਂਦਾ, ਗਲੀਆਂ ਵਿੱਚ ਜਾਂਦਾ ਹੋਇਆ ਗੱਲਾਂ ਦੇ ਸਿਰਜਣ ਵਾਲਾ ਹੋ ਰਿਹਾ, ਜੇ ਗਲੀ ਤੁਰਿਆ ਤਾਂ ਵੀ ਗੱਲਾਂ। ਸੋ ਗਾਲਣ ਵਾਲੀਆਂ ਗੱਲਾਂ ਦੇ ਸਿਰਜਣ ਵਾਲਾ ਹੋ ਰਿਹਾ। ਇਹ ਸੁਣ ਕੇ ਮਹਾਤਮਾ ਨੇ ਕਿਹਾ ਜੇ ਤਰਨ ਦੀ ਇੱਛਾ ਨਾ ਤਾਂ ਗੱਲਾਂ ਵਿੱਚੋਂ ਸਿਰਜਣਹਾਰ ਦੀਆਂ ਭਜਨ ਸਿਮਰਨ ਦੀਆਂ ਗੱਲਾਂ ਬਚਨ ਬਲਾਸ ਕਰਿਆ ਕਰੋ। ਗੱਲੀ ਗੱਲਾਂ ਸਿਰਜਣਹਾਰ, ਗੱਲਾਂ ਵਿੱਚੋਂ ਅਸਲੀ ਗੱਲਾਂ ਹੁੰਦੀਆਂ ਸਿਰਜਣਹਾਰ ਦੀਆਂ, ਉਹ ਕਰਨੀਆਂ ਚਾਹੀਦੀਆਂ ਆਪਾਂ ਨੂੰ। ਜੇ ਇਹ ਕਥਾ ਸਾਰੀ ਕਿਤੇ ਪਾਠੀ ਵੀ ਸੁਣ ਲੈਣਗੇ, ਸਾਰੇ ਸਿੱਖ ਪੰਥ ਵਿੱਚ ਰਾਗੀ ਵੀ ਸੁਣ ਲੈਣਗੇ, ਬਈ ਇੰਨਾ ਆਨੰਦ ਆਊ ਤੁਹਾਨੂੰ ਕੀਰਤਨ ਕਰਦਿਆਂ ਪਾਠ ਕਰਦਿਆਂ, ਕਿਉਂ ਅਰਥਾਂ ਦਾ ਪਤਾ ਹੋਊਗਾ। ਹੁਣ ਤਾਂ ਊਂ ਤਾਰਾਂ ਮਾਰੀ ਜਾਂਦੇ ਨੇ, ਬਈ ਇੰਨੇ ਪੱਤਰੇ ਕਰਤੇ, ਇੰਨੇ ਕਰਤੇ, ਫਿਰ ਵਿੱਚ ਮਨ ਖੁੱਭਦਾ ਵੀ, ਆਨੰਦ ਵੀ ਆਉਂਦਾ, ਜਦੋਂ ਪਾਠੀ ਨੂੰ ਅਰਥ ਹੀ ਨਹੀਂ ਪਤਾ, ਉਹ ਬਸ ਲਿਖੇ ਹੋਏ ਅੱਖਰ ਨੂੰ ਪੜ੍ਹਦਾ ਬਸ, ਪਰ ਉਹਦੇ ਵਿੱਚ ਉਹ ਰਸ ਨਹੀਂ ਲੈ ਸਕਦਾ। ਖਾਣਾ ਪੀਣਾ ਹੱਸਣਾ ਬਾਅਦ, ਜਬ ਲੱਗ ਹਿਰਦੈ ਨਾ ਆਵੇ ਹੈ ਯਾਦ। ਔਰ ਅਨਵੈ ਅਰਥ ਕਰਨਾ, ਇਸ ਪ੍ਰਕਾਰ ਅਨਵੈ ਅਰਥ ਹੁੰਦਾ ਜਿਵੇਂ ਜਦ ਤੱਕ ਹਿਰਦੇ ਵਿੱਚ ਉਹ ਪ੍ਰਭੂ ਚੇਤੇ ਨਹੀਂ ਆਉਂਦਾ, ਜਬ ਲੱਗ ਹਿਰਦੈ ਨਾ ਆਵੇ ਯਾਦ। ਕਈ ਵਾਰ ਪਿਛਲੀ ਪੰਗਤੀ ਪਹਿਲਾਂ ਲੈਣੀ ਪੈਂਦੀ ਹੈ, ਤਾਂ ਫਿਰ ਕਹਿੰਦੇ ਜਦ ਤੱਕ ਯਾਦ ਨਹੀਂ ਆਉਂਦਾ ਉਦੋਂ ਤੱਕ ਪਦਾਰਥਾਂ ਦਾ ਖਾਣਾ ਪੀਣਾ ਹੱਸਣਾ ਖੇਡਣਾ। ਖਾਣਾ ਪੀਣਾ ਹੱਸਣਾ ਕੀ ਆ? ਬਾਅਦ ਬੇਅਰਥ ਹੀ ਆ, ਜਿੰਨਾ ਮਰਜ਼ੀ ਖਾਈ ਪੀ ਜਾਓ ਜਦ ਤੱਕ ਵਾਹਿਗੁਰੂ ਯਾਦ ਨਹੀਂ ਆਉਂਦਾ। ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹਿ, ਤਿਸ ਠਾਕੁਰ ਕਉ ਰੱਖ ਮਨ ਮਾਹਿ, ਤਾਉ ਪ੍ਰਵਾਹ ਕੇ ਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ ਰਹਾਉ। ਜਨਮਾਂ ਜਨਮਾਂਤਰਾਂ ਵਿੱਚ ਲੈਣੇ ਯੋਗ ਪਰਮਾਤਮਾ ਦੇ ਨਾਮ ਨੂੰ ਕੁਝ ਸਮਾਂ ਤਾਂ ਲਿਆ ਕਰੋ, ਥੋੜ੍ਹਾ ਜਿਹਾ ਤਾਂ ਜਪਿਆ ਕਰੋ। ਇਹ ਥੋੜ੍ਹੀ ਬਿਲਕੁਲ ਹੀ 24 ਘੰਟੇ ਖਾਣ ਪੀਣ ਹੱਸਣ ਹੇ ਕਰਨ ਵਿੱਚ ਹੀ ਲਾਉਣਾ, ਕਦੇ ਤਾਂ ਵਾਹਿਗੁਰੂ ਕਿਹਾ ਕਰੋ। ਥੋੜ੍ਹਾ ਜਿਹਾ ਸਮਾਂ 2.5 ਘੰਟੇ ਦਸਵੰਧ ਬਣਦਾ, 24 ਘੰਟਿਆਂ 'ਚੋਂ ਸੋ ਮਹਾਰਾਜ ਦਾ ਹੁਕਮ ਹੈ, ਕਰਿਆ ਕਰੋ ਸਿਮਰਨ। ਜਿਸ ਦੀ ਸਾਰੇ ਜੈਕਾਰ ਹੋ ਰਹੀ ਹੈ ਅਤੇ ਇਸ ਨਾਲ ਕਹਿੰਦੇ ਲੀ ਹੁੰਦੀ ਲਿਵ ਲਗਾ ਕੇ ਨਾਮ ਲੈਣਾ ਕਰੋ, ਤਾਂ ਫਿਰ ਕਿਸੇ ਦੀ ਕੀ ਪ੍ਰਵਾਹ ਅਤੇ ਕੀ ਯਤਨ ਕਰਨਾ, ਸਭ ਉਹਦੀ ਕਿਰਪਾ ਨਾਲ ਹੋਈ ਜਾਂਦਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਹੁਣ ਜੇ ਸਾਰਾ ਟੱਬਰ ਹੈ, ਸਾਰਾ ਟੱਬਰ ਬਾਹਲਾ ਨਹੀਂ ਕਰਦਾ, ਜੇ 1.25 ਲੱਖ ਮੂਲ ਮੰਤਰ ਇੱਕ ਜਾਣੇ ਨੇ ਕਰਨਾ ਔਖਾ, ਦੋ ਜਾਣਿਆਂ ਨੂੰ ਹੋਰ ਸੌਖਾ, ਤਿੰਨਾਂ ਨੂੰ ਹੋਰ ਸੌਖਾ, ਚਾਰਾਂ ਨੂੰ ਹੋਰ ਸੌਖਾ। ਹੁਣ ਕਿਸੇ ਟੱਬਰ ਦੇ ਅੱਠ ਜੀ ਨੇ ਚਾਰ ਚਾਰ ਮਾਲਾ ਕਰਨ, 32 ਮਾਲਾ ਰੋਜ਼ ਹੋਏ, 1,25,00,000 ਪਾਠ ਮਹੀਨੇ 'ਚ ਹੋ, 40 ਦਿਨ 'ਚ ਹੋ ਜਾਂਦਾ। ਕਿਸੇ ਟੱਬਰ ਦੇ 10 ਜੀ ਨੇ, ਉਹਨਾਂ ਨੂੰ ਹੋਰ ਘੱਟ ਮਾਲਾ ਕਰਨ, 3-3 'ਚ ਹੀ ਸਰ ਜਾਂਦਾ। ਜਿੱਥੇ 4 ਜੀ ਨੇ ਉਹ 8-8 ਮਾਲਾ ਕਰਨ। ਇਉਂ ਰੋਜ਼ ਭਾਈ ਸਾਰਿਆਂ ਪਰਿਵਾਰਾਂ ਵਿੱਚ ਜੇ ਇੰਨਾ ਨਾ ਸਿਮਰਨ ਹੋਈ ਜਾਵੇ, ਮਹਾਰਾਜ ਕਹਿੰਦੇ ਫਿਰ ਤੁਹਾਨੂੰ ਕਿਤੇ ਕੋਈ ਕਰਨ ਦੀ ਲੋੜ ਨਹੀਂ, ਮੰਗਣ ਦੀ ਲੋੜ ਨਹੀਂ, ਪਰਮੇਸ਼ਰ ਦੇ ਸਿਮਰਨ ਵਿੱਚ ਲੱਗੋ। ਮਨ ਕੀ ਮਤ ਮਤਾਗਲ ਮਤਾ, ਜੋ ਕਿਛ ਬੋਲੀ ਹੈ ਸਭ ਖਤੋ ਖਤਾ। ਮਨ ਦੀ ਜੋ ਖੋਟੀ ਮਤੀ ਹੈ ਨਾ, ਇਹੋ ਹੀ ਇੱਕ ਮਸਤਿਆ ਹੋਇਆ ਮਤਾਗਲ ਤੋਂ ਭਾਵ ਹਾਥੀ ਆ, ਜਿਹੜੀ ਖੋਟੀ ਮਤ ਹੈ ਮਨ ਦੀ, ਇਹ ਮਸਤੇ ਹਾਥੀ ਵਰਗੀ ਆ। ਜੋ ਕੁਝ ਉਹ ਬੋਲਦਾ ਸਭ ਗੁਨਾਹ ਹੀ ਗੁਨਾਹ ਬੋਲਦਾ, ਜੋ ਕੁਝ ਵੀ ਉਹ ਬੋਲਦਾ ਸਭ ਗੁਨਾਹ ਦੇ ਬਚਨ ਹੀ ਬੋਲਦਾ। ਇਸ ਕਰਕੇ ਉਹ ਖਤਾ ਜਿਹੜੀ ਟੋਏ ਵਿੱਚ ਭਾਵ ਨਰਕਾਂ ਵਿੱਚ ਹੀ ਪੈਂਦਾ, ਖਤੋ ਖਤਾ ਭੁੱਲ ਹੀ ਭੁੱਲ ਕਰੀ ਜਾਂਦਾ, ਸੋ ਖਾਤਿਆਂ 'ਚ ਹੀ ਪੈਂਦਾ ਭਾਵ ਟੋਇਆਂ ਦੇ ਵਿੱਚ ਹੀ ਪੈਂਦਾ। ਇਸ ਤਰ੍ਹਾਂ ਕਿਆ ਮੋਹ ਲੈ ਕੀਚੈ ਅਰਦਾਸ, ਪਾਪ ਪੁੰਨ ਦੋਏ ਸਾਖੀ ਪਾਸ। ਕਹਿੰਦੇ ਭਾਈ ਤੂੰ ਕੀ ਮੂੰਹ ਲੈ ਕੇ ਬੇਨਤੀ ਕਰੇਗਾ, ਕਿਉਂਕਿ ਤੇਰੇ ਕੀਤੇ ਹੋਏ ਜੋ ਪਾਪ ਹੈ ਤੇ ਪੁੰਨ ਕਰਮ ਹੈ, ਉਹ ਤੇਰੇ ਤਾਂ ਕੋਲੇ ਸਾਖੀ ਰੂਪ ਖੜੇ ਨੇ, ਭਾਵ ਗਵਾਹੀ ਦੇਣ ਵਾਸਤੇ ਖੜੇ ਹੋਏ, ਤੂੰ ਕੀ ਅਰਦਾਸ ਕਰੇਗਾ ਹੁਣ ਦੱਸ। ਸਾਖੀ ਚੇਤਨ ਜੋ ਪਰਮੇਸ਼ਰ ਨੇ ਪਾਪ ਅਤੇ ਪੁੰਨ ਦੋਨੋਂ ਤੇਰੇ ਪਾਸ ਕੀਤੇ ਹੋਏ ਨੇ, ਉਹਨਾਂ ਅਨੁਸਾਰ ਤੈਨੂੰ ਫਲ ਮਿਲਣਾ। ਜੇ ਤੂੰ ਬਚਣਾ ਚਾਹੁੰਦਾ ਤਾਂ ਆਪਣੇ ਕੀਤੇ ਹੋਏ ਸਾਰੇ ਪੁੰਨ ਬੇਨਤੀ ਸਹਿਤ ਸਾਖੀ ਪਰਮੇਸ਼ਰ ਜੋ ਹੈ ਉਹਨੂੰ ਕਹਿ ਦੇ, ਇਹ ਵਾਹਿਗੁਰੂ ਮੈਥੋਂ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦਿਓ, ਮਾਫ਼ੀਆਂ ਮੰਗੀ ਜਾ। ਲੇਖਾ ਕਥਨ ਝੂਟੀਆ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੈਸਾ ਤੂੰ ਕਰਹਿ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾਹੀ ਕੋਏ। ਇਹ ਵਾਹਿਗੁਰੂ ਤੂੰ ਜਿਸ ਤਰ੍ਹਾਂ ਦਾ ਕਿਸੇ ਨੂੰ ਕਰਦਾ ਉਸੇ ਤਰ੍ਹਾਂ ਦਾ ਕੋਈ ਹੋ ਜਾਂਦਾ, ਉਹਦੇ ਵੱਸ ਨਹੀਂ ਹੁੰਦਾ। ਆਪ ਜੀ ਤੋਂ ਬਿਨਾਂ ਹੋਰ ਕੋਈ ਦੂਜਾ ਕੁਝ ਕਰਨ ਯੋਗਾ ਨਹੀਂ ਹੈ। ਇਸ ਕਰਕੇ ਇੱਕ ਤੁਹਾਡੇ ਪਾਸ ਹੀ ਬੇਨਤੀ ਹੈ ਸਾਡੀ ਗਰੀਬਾਂ ਦੀ, ਹੋਰ ਕਿਸੇ ਨੂੰ ਕਹਿ ਕੇ ਫਾਇਦਾ ਵੀ ਕੀ ਹੋਣਾ, ਤੁਸੀਂ ਵੀ ਕਿਰਪਾ ਕਰਨੀ ਹੈ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਜਿਹੀ ਜੀ ਮਤ ਦਿੰਦੇ ਹੋ, ਜੇ ਹੀ ਤੂੰ ਮਤ ਦੇਹ ਤੇ ਹੀ ਕੋ ਪਾਵੈ, ਤੁਦ ਆਪੇ ਪਾਵੈ ਤੇ ਵੈ ਚਲਾਵੈ। ਹੁਣ ਜਿਹੋ ਜੀ ਤੂੰ ਅਕਲ ਦਿੰਦਾ ਕਿਸੇ ਨੂੰ, ਉਹੋ ਜੀ ਕੋਈ ਅਕਲ ਪ੍ਰਾਪਤ ਕਰ ਲੈਂਦਾ। ਜਿਵੇਂ ਤੈਨੂੰ ਆਪ ਨੂੰ ਭਾਉਂਦਾ ਤਿਵੇਂ ਤੂੰ ਜੀਵਨ ਚਲਾਉਂਦਾ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤਿਆ ਸਭ ਕੁਛ ਤੇਰਾ ਭਾਣਾ। ਆਪਣੇ ਆਪ ਕੋਈ ਸਿਆਣਾ ਨਹੀਂ, ਆਪਣੇ ਆਪ ਕੋਈ ਮੂਰਖ ਨਹੀਂ, ਉਹ ਤਾਂ ਜਿੰਨੀ ਜਿੰਨੀ ਬੁੱਧੀ ਕਿਸੇ ਨੂੰ ਦਿੱਤੀ ਹੈ, ਅੰਦਰ ਜੋਤੀ ਜਿਹੜੀ ਹੈ ਪਰਮਾਤਮਾ ਦੀ ਜੋਤ ਹੈ, ਉਹਦੇ ਅਨੁਸਾਰ ਹੀ ਹੈ ਕਿ ਜੇ ਤਾਂ ਜੋਤ ਦੇ ਨੇੜੇ ਬੁੱਧੀ ਹੈ ਤਾਂ ਬੁੱਧੀ ਜਿਹੜੀ ਆ ਚੰਗੀ ਬਣ ਜਾਂਦੀ ਹੈ, ਜੇ ਬੁੱਧੀ ਮਨ ਦੇ ਲਾਗੇ ਜੇ ਹੋ ਜਾਂਦੀ ਤਾਂ ਵਿਗੜ ਜਾਂਦੀ ਹੈ। ਇਸ ਕਰਕੇ ਤੁਹਾਡੀ ਕਿਰਪਾ ਨਾਲ ਬੁੱਧੀ ਵਿਵੇਕ ਵਾਲੀ ਹੁੰਦੀ ਹੈ। ਰਾਗ ਰਤਨ ਪਰੀਆਂ ਪਰਵਾਰ, ਇਸ ਵਿੱਚ ਉਪਜੈ ਅੰਮ੍ਰਿਤ ਸਾਰ। ਰਤਨ ਰੂਪ ਜੋ ਰਾਗ ਹੈ, ਪਰੀਆਂ ਤੋਂ ਭਾਵ ਰਾਗਾਂ ਦੀਆਂ ਜਿਹੜੀਆਂ ਇਸਤਰੀਆਂ ਨੇ, ਪਰਿਵਾਰ ਹੁੰਦਾ ਰਾਗਾਂ ਦੇ ਪੁੱਤਰ ਨੇ, ਤੇ ਇਸ ਰਾਗ ਵਿੱਚ ਜੋ ਪੁਰਸ਼ ਇਨਸਾਨ ਕੋਈ ਪ੍ਰੇਮਾ ਭਗਤੀ ਕਰਦੇ ਆ ਨਾ, ਉਹਨੂੰ ਸਾਰ ਸ੍ਰੇਸ਼ਠ ਅੰਮ੍ਰਿਤ ਪੈਦਾ ਹੁੰਦਾ। ਰਾਗ ਏਕ ਸੰਗ ਪੰਚ ਬਰੰਗਨ, ਸੰਗ ਅਲੱਪ ਹੈ ਅੱਠੋ ਨੰਦਨ, ਪ੍ਰਥਮ ਰਾਗ ਭੈਰੋ ਵੈ ਕਰਹੀ, ਪੰਚ ਰਾਗਨੀ ਸੰਗ ਉਚਰਹੀ। ਇਹ ਉਹ ਤਾਂ ਰਾਗਮਾਲਾ ਵਿੱਚ ਸਾਰਾ ਦੱਸਿਆ ਹੋਇਆ ਹੈ। ਰਾਗ ਦਾ ਮਤਲਬ ਹੁੰਦਾ ਪ੍ਰੇਮ, ਰਤਨ ਦਾ ਮਤਲਬ ਭਾਵ ਹੈ ਵੈਰਾਗ, ਅਤੇ ਪਰੀਆਂ ਹੁੰਦੀਆਂ ਕਰੁਣਾ ਮੈਤਰੀ ਮੋਤਾ ਅਪੇਖਿਆ। ਪਰਿਵਾਰ ਹੈ ਜਿਹੜਾ ਆਪਣਾ, ਉਹ ਹੈ ਸਤ ਸੰਤੋਖ ਆਦਿਕ ਸ਼ੁਭ ਗੁਣ। ਹੁਣ ਜਿਸ ਇਨਸਾਨ ਦੇ ਹਿਰਦੇ ਵਿੱਚ ਹਨ ਇਹ ਸਾਰੀਆਂ ਚੀਜ਼ਾਂ, ਉਸ ਪੁਰਸ਼ ਦੇ ਮਨ ਵਿੱਚ ਸ੍ਰੇਸ਼ਠ ਬ੍ਰਹਮਾਨੰਦ ਰੂਪੀ ਜਿਹੜਾ ਅੰਮ੍ਰਿਤ ਪੈਦਾ ਹੁੰਦਾ। ਨਾਨਕ ਕਰਤੇ ਕਾ ਇਹੋ ਧਨ ਮਾਲ, ਜੇ ਕੋ ਬੂਝੈ ਇਹੋ ਵਿਚਾਰ। ਮਹਾਰਾਜ ਕਥਨ ਕਰਦੇ ਕਿ ਕਰਤੇ ਪੁਰਖ ਦੀ ਪ੍ਰਾਪਤੀ ਦਾ ਇਹੀ ਧਨ ਮਾਲ ਹੈ, ਜਿਹੜਾ ਨਾਮ ਜਪਣਾ ਧਨ ਤਾਂ ਯੋਗ ਮਾਲ ਹੈ। ਜਿਹੜਾ ਕੋਈ ਇਸ ਵਿਚਾਰ ਨੂੰ ਸਮਝਦਾ ਉਹ ਸੰਸਾਰ ਤੋਂ ਤਰ ਜਾਂਦਾ। ਆਸਾ ਮਹੱਲਾ ਪਹਿਲਾ, ਕਰ ਕਿਰਪਾ ਆਪਣਾ ਘਰ ਆਇਆ, ਤਾਂ ਮਿਲ ਸਖੀਆਂ ਕਾਜ ਰਚਾਇਆ। ਜਿਸ ਵੇਲੇ ਪਰਮੇਸ਼ਰ ਨੇ ਕਿਰਪਾ ਕੀਤੀ ਤਾਂ ਆਪਣੇ ਸਤਸੰਗ ਰੂਪੀ ਘਰ ਵਿੱਚ ਆਇਆ, ਜਾਂ ਸਤਸੰਗ ਰੂਪੀ ਘਰ ਵਿੱਚ ਆਇਆ ਤਾਂ ਮਹਾਤਮਾ ਰੂਪ ਸਖੀਆਂ ਨਾਲ ਮਿਲ ਕੇ ਭਜਨ ਸਿਮਰਨ ਰੂਪੀ ਜਿਹੜਾ ਇਹ ਕਾਜ ਇਹਨੇ ਰਚਾਇਆ ਹੈ। ਤਾਂ ਸੰਤਾਂ ਨੇ ਕਿਰਪਾ ਫਿਰ ਕੀਤੀ, ਜਾਂ ਸੰਤਾਂ ਨੇ ਕਿਰਪਾ ਕੀਤੀ ਤਾਂ ਆਪਣੇ ਅੰਤਰ ਮੁਖਤਾ ਰੂਪੀ ਘਰ ਦੇ ਵਿੱਚ ਆ ਗਿਆ, ਅੰਦਰ ਨੂੰ ਮਨ ਆ ਗਿਆ ਟਿਕਾਓ 'ਚ। ਜਦੋਂ ਅੰਤਰ ਮੁਖਤਾ ਰੂਪੀ ਘਰ ਵਿੱਚ ਆਇਆ ਤਾਂ ਜਿਹੜੀਆਂ ਸਖੀਆਂ ਹੁੰਦੀਆਂ ਕੌਣ ਇੰਦਰੀਆਂ, ਉਹ ਦਸੋ ਇੰਦਰੀਆਂ ਨੇ ਮਿਲ ਕੇ ਕਾਜਰ 'ਚ ਆਇਆ, ਸਾਰੀਆਂ ਇੰਦਰੀਆਂ ਪਰਮੇਸ਼ਰ ਦੇ ਆਸਰੇ ਹੋ ਗਈਆਂ, ਜਾਂ ਇੰਦਰੀਆਂ ਪਰਮੇਸ਼ਰ ਪ੍ਰੈਣ ਹੋ ਗਈਆਂ, ਤਾਂ ਕਿਰਪਾ ਕਰਨ ਵਾਲਾ ਜੋ ਪਰਮੇਸ਼ਰ ਹੈ ਉਹਦੇ ਆਪਣੇ ਸਰੂਪ ਘਰ ਵਿੱਚ ਆਇਆ। ਸੋ ਸਰੂਪ ਰੂਪੀ ਘਰ ਦੇ ਵਿੱਚ ਆ ਗਿਆ ਜਦੋਂ, ਜਾਂ ਸਰੂਪ ਘਰ ਵਿੱਚ ਆਇਆ ਤਾਂ ਫਿਰ ਹੋਰਨਾਂ ਸਖੀਆਂ ਦਾ ਪਰਮੇਸ਼ਰ ਨਾਲ ਮਿਲਾਉਣ ਲਈ ਕਾਜਰ 'ਚ ਆਇਆ ਅਤੇ ਨਿਸ਼ਚੇ ਕਰ ਲਿਆ ਕਿ ਕਿਰਪਾ ਕਰਨ ਵਾਲਾ ਪਰਮੇਸ਼ਰ ਆਪਣੇ ਸੰਸਾਰ ਰੂਪੀ ਘਰ ਵਿੱਚ ਆਇਆ ਹੋਇਆ। ਫਿਰ ਇਉਂ ਸਾਰੀ ਇਹ ਤਰਤੀਬ ਬਣਦੀ ਹੈ, ਉਹਦੀ ਕਿਰਪਾ ਨਾਲ ਪਹਿਲਾਂ ਸਤਸੰਗਤ ਮਿਲਦੀ ਆ, ਮਹਾਤਮਾ ਮਿਲਦੇ ਨੇ, ਫਿਰ ਇਹ ਲੜੀ ਤੁਰ ਪੈਂਦੀ ਅੱਗੇ ਅੱਗੇ, ਹਿਰਦੇ 'ਚ ਆ ਜਾਣਾ, ਅੰਦਰ ਦੇਖ ਲੈਣਾ, ਅੰਦਰ ਦੇਖ ਲਿਆ ਤਾਂ ਬਾਹਰ ਵੀ ਦੇਖ ਲਿਆ। ਖੇਲ ਦੇਖ ਮਾਨੇ ਅਨੰਦ ਪਿਆ, ਸਹੁ ਵੀ ਆਹਣ ਆਇਆ। ਜਗਿਆਸੂ ਰੂਪੀ ਇਸਤਰੀ ਦੇ ਭਜਨ ਸਿਮਰਨ ਰੂਪੀ ਖੇਲ ਨੂੰ ਦੇਖ ਕੇ ਜਦ ਪਰਮੇਸ਼ਰ ਦੇ ਮਨ ਵਿੱਚ ਆਨੰਦ ਹੋਇਆ, ਤਦ ਉਹ ਪਤੀ ਪਰਮੇਸ਼ਰ ਆਪ ਇਹਦੇ ਵਿਆਹੁਣੇ ਨੂੰ ਆਇਆ, ਭਾਵ ਕਹਿਣ ਤੋਂ ਕਿ ਅਭੇਦ ਕਰਨ ਲਈ ਤਿਆਰ ਹੋ ਗਿਆ। ਵਾਹਵੇ ਨੂੰ ਸਿਹਾਰੀ ਆ ਜਾਂ ਬਿਹਾਰੀ ਦੇਖ ਲੈਣਾ ਚਾਹੀਦਾ, ਇੱਕ ਸਿਹਾਰੀ ਆ ਤਾਂ ਉੱਥੇ ਵਿਆਹਣ ਆਇਆ, ਇੱਥੇ ਬਿਹਾਰੀ ਹੋਣ ਕਰਕੇ ਵੀ ਆ, ਵੀ ਆਹਣ ਆਇਆ। ਗਾਵਹੋ ਗਾਵਹੋ ਕਾਮਣੀ ਵਿਵੇਕ ਵਿਚਾਰ। ਕਹਿੰਦੇ ਸ਼ਰਧਾਵਾਨ ਜਗਿਆਸੂ ਰੂਪ ਇਸਤਰੀਓ, ਭਾਈ ਤੁਸੀਂ ਉਸ ਪਤੀ ਪਰਮੇਸ਼ਰ ਦੇ ਜਸ ਨੂੰ ਸਾਰੀਆਂ ਮਿਲ ਕੇ ਗਾਓ, ਭਾਈ ਗਾਵਣੇ ਯੋਗ ਦੇ ਜਸ ਨੂੰ ਸਾਰੇ ਗਾਓ, ਕੀਰਤਨ ਰਾਹੀਂ ਗਾਓ, ਕਥਾ ਰਾਹੀਂ ਗਾਓ, ਬਾਣੀ ਰਾਹੀਂ ਗਾਓ, ਮਨ ਕਰਕੇ ਗਾਓ, ਬਾਣੀ ਦੁਆਰਾ ਗਾਓ, ਕਿਉਂਕਿ ਬਿਬ ਏਕ, ਬਿਬ ਹੁੰਦਾ ਦੋ ਅਤੇ ਏਕ ਹੁੰਦਾ ਇੱਕ, ਦੋ ਤੋਂ ਇੱਕ ਹੋਣ ਦਾ ਵਿਚਾਰ ਫਿਰ ਪ੍ਰਾਪਤ ਹੋਵੇਗਾ ਤੁਹਾਨੂੰ, ਤੁਹਾਨੂੰ ਇਹ ਪ੍ਰਾਪਤ ਹੋਵੇਗਾ ਕਿ ਵੀ ਆਪਾਂ ਨੇ ਇਹ ਜਿਹੜਾ ਜੀਵ ਅਤੇ ਈਸ਼ਵਰ ਹੈ ਇਹਨੂੰ ਇੱਕ ਕਰਨਾ, ਇਹ ਵਿਚਾਰ ਮਿਲ ਜਾਏਗਾ। ਹਾਲੇ ਤਾਂ ਆਪਾਂ ਦਵੈਤ ਭਾਵਨਾ 'ਚ ਹੀ ਫਿਰਦੇ ਹਾਂ ਸਾਰੇ ਜਾਣੇ। ਸੋ ਮਹਾਰਾਜ ਦੀ ਕਿਰਪਾ ਹੁੰਦੀ ਹੈ, ਹਮਰੈ ਕਾਰੇ ਆਇਆ ਜਗ ਜੀਵਨ ਪਤਾਰ ਰਹਾਓ। ਇਸ ਤਰ੍ਹਾਂ ਸਾਡੇ ਹਿਰਦੇ ਰੂਪੀ ਘਰ ਵਿੱਚ ਜੋ ਜਗ ਜੀਵਨ ਪਰਮਾਤਮਾ ਰੂਪੀ ਪਤੀ ਆ ਕੇ ਪ੍ਰਗਟ ਹੋਇਆ, ਉਹਦੀ ਕਿਰਪਾ ਹੋ ਗਈ, ਵਿਸ਼ਰਾਮ ਦੇ ਕੇ ਕਹਿੰਦੇ ਨੇ ਰਹਾਓ। ਗੁਰੂ ਦੁਆਰਾ ਹਮਰਾ ਵੀ ਆ ਹੋ ਜੇ ਹੋਆ, ਜਾਂ ਸਹੁ ਮਿਲਿਆ ਤਾਂ ਜਾਣੇ ਆ। ਫਿਰ ਮਹਾਤਮਾ ਨੇ ਕਿਹਾ ਸਾਡਾ ਜੋ ਪਰਮੇਸ਼ਰ ਨਾਲ ਵਿਆਹ ਹੋਇਆ ਤਾਂ ਗੁਰਾਂ ਦੁਆਰਾ ਹੀ ਹੋਇਆ, ਗੁਰੂ ਸਾਹਿਬ ਦੀ ਕਿਰਪਾ। ਗੁਰੂ ਦੁਆਰਾ, ਇਹ ਅੱਖਰ ਕੀ ਆ ਕਿ ਗੁਰੂ ਦੇ ਦੁਆਰਾ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ। ਅਸੀਂ ਕਿੱਥੇ ਜਾਂਦੇ ਹਾਂ? ਗੁਰੂ ਦੇ ਦੁਆਰ 'ਤੇ, ਉੱਥੇ ਗੁਰੂ ਦੁਆਰਾ ਹੀ ਕਿਰਪਾ ਹੁੰਦੀ ਹੈ। ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਜਾਂ ਪਰਮੇਸ਼ਰ ਪਤੀ ਮਿਲਿਆ ਤਾਂ ਹੀ ਉਹਦੇ ਆਨੰਦ ਨੂੰ ਜਾਣਿਆ। ਅਤੇ ਉਹ ਲੋਕਾਂ ਮਹਿ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਜਿਸ ਵੇਲੇ ਗੁਰਾਂ ਨਾਲ ਮਨ ਮੰਨ ਗਿਆ, ਪਹਿਲਾਂ ਤਾਂ ਮਨ ਹੀ ਨਹੀਂ ਮੰਨਦਾ ਗੁਰੂ ਗ੍ਰੰਥ ਸਾਹਿਬ 'ਤੇ, ਜਦੋਂ ਮਨ ਮੰਨ ਗਿਆ ਚੰਗੀ ਤਰ੍ਹਾਂ ਉਹ ਆਪ ਹੀ ਕਿਰਪਾ ਕਰਦੇ, ਤਾਂਹੀਓ ਮਨ ਮੰਨਦਾ, ਨਹੀਂ ਕਾਹਨੂੰ ਮੰਨਦਾ। ਮਨ ਕਦੋਂ ਮੰਨਿਆ ਜੀ? ਕਹਿੰਦੇ ਗੁਰਾਂ ਦੇ ਜਿਹੜਾ ਮਨ ਤੋਂ ਭਾਵ ਮੰਤਰ ਨੂੰ ਮੰਨਿਆ, ਪਹਿਲਾਂ ਮਨ ਦੇ ਦੰਦੇ ਨੂੰ ਔਂਕੜ ਮੰਤਰ ਨੂੰ ਮੰਨਿਆ, ਤਾਂ ਆਪ ਉਹ ਪੱਪੇ ਨੂੰ ਔਂਕੜ ਹੈ। ਆਪ ਹੁੰਦਾ ਆਪਾਂ ਭਾਵ ਹੰਕਾਰ ਚਲਿਆ ਗਿਆ, ਜਾਂ ਹੰਕਾਰ ਚਲਿਆ ਗਿਆ ਤਾਂ ਤਿੰਨਾਂ ਲੋਕਾਂ ਵਿੱਚ ਸ਼ਬਦ ਦੇ ਦੰਦੇ ਨੂੰ ਔਂਕੜ, ਸ਼ਬਦ ਬ੍ਰਹਮ ਨੂੰ ਰਵਿਆ ਹੋਇਆ ਨਿਸ਼ਚੇ ਕੀਤਾ। ਇਉਂ ਔਂਕੜਾਂ ਤੋਂ ਦਿਸਿਹਾਰੀਆਂ ਬਿਹਾਰੀਆਂ ਤੋਂ ਅਰਥ ਦੀ ਸਪਸ਼ਟਤਾ ਹੋਣੀ ਸ਼ੁਰੂ ਹੋ ਜਾਂਦੀ ਹੈ ਥੋੜ੍ਹਾ ਥੋੜ੍ਹਾ, ਤਾਂ ਇੱਧਰ ਧਿਆਨ ਦੇਣ ਲੱਗੋ। ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਹੁਣ ਜਗਤ ਦੀ ਉਤਪਤੀ ਕਰਨੀ ਹੈ, ਪੈਦਾ ਕਰਨਾ, ਫਿਰ ਇਹਨਾਂ ਰੋਟੀ ਪਾਣੀ ਦੇਣਾ, ਫਿਰ ਸਮਾਪਤੀ ਵੀ ਕਰਨੀ ਹੈ ਦੁਨੀਆਂ ਦੀ। ਇਹ ਜਿਹੜੇ ਕੰਮ ਨੇ ਪਰਮਾਤਮਾ ਦੇ ਨੇ, ਆਪਣੇ ਕਾਰਜਾਂ ਨੂੰ ਪਰਮੇਸ਼ਰ ਆਪ ਹੀ ਸਵਾਰਦਾ, ਉਹਦੇ ਤੋਂ ਬਿਨਾਂ ਹੋਰ ਕਿਸੇ ਕੋਲੋਂ ਵੀ ਇਹ ਉਤਪਤੀ ਪਾਲਣਾ ਲੈਤਾ ਰੂਪ ਕਾਰਜ ਨਹੀਂ ਹੁੰਦਾ। ਜਗਿਆਸੂ ਜਨ ਜਿਹੜੇ ਨੇ ਉਹ ਆਪਣੇ ਸਰੂਪ ਦੀ ਪ੍ਰਾਪਤੀ ਦੇ ਕਾਰਜ ਨੂੰ ਆਪ ਹੀ ਗੁਰਾਂ ਦੁਆਰੇ ਸਵਾਰਦੇ ਆ, ਗੁਰਾਂ ਤੋਂ ਬਿਨਾਂ ਹੋਰ ਕਿਸੇ ਪਾਸੋਂ ਵੀ ਸਰੂਪ ਦੀ ਪ੍ਰਾਪਤੀ ਰੂਪੀ ਕਾਰਜ ਜਿਹੜਾ ਉਹ ਨਹੀਂ ਸਮਰਦਾ। ਨਾਮ ਜਪਣੇ ਰੂਪ ਕਾਰਜ ਨੂੰ ਆਪ ਸਵਾਰਦਾ, ਗੁਰਾਂ ਤੋਂ ਬਿਨਾਂ ਹੋਰ ਕਿਸੇ ਪਾਸੋਂ ਇਹ ਕਾਰਜ ਨਹੀਂ ਹੋ ਸਕਦਾ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੁੱਝ ਹੈ ਕੋਈ। ਜਿਸ ਨਾਮ ਜਪਣੇ ਰੂਪ ਕਾਰਜ ਵਿਖੇ ਸਤ ਸੰਤੋਖ ਦਇਆ ਧਰਮ ਆਦਿਕ ਸ਼ੁਭ ਗੁਣਾਂ ਦੀ ਪ੍ਰਾਪਤੀ ਹੈ, ਉਸ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਨਾਮ ਜਪਣੇ ਰੂਪੀ ਕਾਰਜ ਨੂੰ ਕੋਈ ਵਿਰਲਾ ਗੁਰਮੁਖੀ ਬੁੱਝਣਾ ਕਰਦਾ ਸਮਝਣਾ ਕਰਦਾ। ਭਾਣਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸਨੂੰ ਨਦਰ ਕਰੇ ਸਾ ਸੁਹਾਗਣ ਹੋਏ। ਮਹਾਰਾਜ ਜੀ ਕਥਨ ਕਰਦੇ ਨੇ ਕਿ ਸਾਰਿਆਂ ਦਾ ਪਤੀ ਉਹ ਇੱਕ ਪਰਮਾਤਮਾ ਹੀ ਹੈ। ਸੋ ਜਿਸ ਉੱਪਰ ਉਹ ਕਿਰਪਾ ਦ੍ਰਿਸ਼ਟੀ ਕਰਦਾ ਉਹ ਜੀਵ ਰੂਪੀ ਇਸਤਰੀ ਸੁਹਾਗਣ ਹੋ ਜਾਂਦੀ ਹੈ।